You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਵਿਕਟੋਰੀਆ ਦੀ ਸਰਕਾਰ ਨੇ ਹੋਮ ਬਾਇਰ ਫੰਡ ਨਾਮਕ $500 million ਦੀ ਇੱਕ ਨਵੀਂ ਸਕੀਮ ਲਾਗੂ ਕੀਤੀ ਹੈ, ਜਿਸ ਤਹਿਤ ਵਿਕਟੋਰੀਅਨ ਸਰਕਾਰ ਜਾਇਦਾਦ ਦੀ ਖਰੀਦ ਦੀ ਕੀਮਤ ਵਿੱਚ 25% ਭਾਗ ਅਦਾ ਕਰੇਗੀ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਅੱਜ ਅਸੀਂ ਟੈਲੀਫੋਨ ਲਾਈਨ 'ਤੇ ਸਾਂਝ ਬਣਾਈ ਹੈ ਮੈਲਬਨ ਤੋਂ ਮੋਰਟਗੇਜ ਬ੍ਰੋਕਰ ਨਿਤੀ ਭਾਰਗਵਾ ਦੇ ਨਾਲ, ਜੋ ਦੱਸਣਗੇ ਕਿ ਇਹ ਫੰਡ ਘਰ ਖਰੀਦਣ ਦੀ ਸਮਰੱਥਾ ਦੀਆਂ ਮੁਸ਼ਕਲਾਂ ਦਾ ਕਿੰਨਾ ਕੁ ਹੱਲ ਕਰੇਗਾ। ਜੀ ਆਇਆਂ ਨੂੰ ਨੀਤੀ।
ਥੈਂਕ ਯੂ ਸੋ ਮਚ ਸੁਮਿਤ, ਥੈਂਕ ਯੂ।
ਨੀਤੀ ਜੀ, ਇਸ ਹੋਮ ਬਾਇਰ ਫੰਡ ਬਾਰੇ ਵਿਸਥਾਰ ਵਿੱਚ ਦੱਸੋ।
ਹਾਂਜੀ ਜ਼ਰੂਰ। ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਹੜੀ ਗਵਰਨਮੈਂਟ ਨੇ ਨਵੀਂ ਸਕੀਮ ਕੀਤੀ ਹੈ ਉਹਦਾ ਨਾਮ ਹੈ ਹੋਮ ਬਾਇਰ ਫੰਡ ਗ੍ਰਾਂਟ। ਸੋ ਇਹਦੇ ਵਿੱਚ ਕਿੱਦਾਂ ਸੁਮਿਤ, ਬੇਸਿਕਲੀ ਗਵਰਨਮੈਂਟ ਹੈ ਜਿਹੜੀ ਉਹ ਤੁਹਾਨੂੰ 25% ਤੱਕ ਦਾ ਤੁਹਾਡੇ ਨਾਲ ਕੰਟਰੀਬਿਊਸ਼ਨ ਦੇਣਗੇ ਤੁਹਾਡੀ ਪ੍ਰੋਪਰਟੀ ਦੇ ਬਾਏ ਕਰਨ ਲਈ। ਓਨਲੀ ਆਲ ਓਵਰ ਦੀ ਸਟੇਟ ਉਹਦੀ 3000 ਜਿਹੜੀਆਂ ਸੀਟਸ ਹੈ ਅਵੇਲੇਬਲ। ਸੋ ਬੇਸਿਕਲੀ ਜਿਹਨਾਂ ਨੂੰ ਲਿਟਰਲੀ ਜਿਹੜੇ ਐਲੀਜੀਬਲ ਹੈ ਉਹਨਾਂ ਦੇ ਵਿੱਚੋਂ ਵੀ ਜਿਹਨਾਂ ਨੂੰ ਲੋੜ ਹੈਗੀ ਹੈ ਉਹੀ ਕਰ ਪਾਣਗੇ, ਅਪਲਾਈ ਕਰ ਪਾਣਗੇ। ਇਸ ਟਾਈਮ ਤੇ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਜੇ ਤੁਹਾਡੇ ਕੋਲ 5% ਡਿਪੋਜ਼ਿਟ ਹੈ, ਵਿਕਟੋਰੀਅਨ ਗਵਰਨਮੈਂਟ ਹੈ ਉਹ 25% ਦਾ ਸ਼ੇਅਰ ਪਾਊਗੀ। ਜਿਹੜੇ ਉਹਨਾਂ ਦੇ ਦੁਆਰਾ ਚੂਜ਼ਨ ਲੈਂਡਰ ਨੇ, ਜਿਵੇਂ ਕਿ ਸਿਰਫ ਇਸ ਟਾਈਮ 2 ਬੈਂਕਸ ਨੇ ਜਿਹੜੇ ਉਹਨਾਂ ਨੇ ਚੂਜ਼ ਕੀਤੇ ਹੈ, ਬੈਂਕ ਆਸਟ੍ਰੇਲੀਆ ਤੇ ਬੈਂਡੀਗੋ ਬੈਂਕ, ਤੇ ਇਹਨਾਂ ਦੋਨਾਂ ਬੈਂਕ ਦੇ ਥਰੂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਇਹਨਾਂ ਬੈਂਕ ਦੇ ਥਰੂ ਤੁਸੀਂ ਜਦ ਅਪਲਾਈ ਕਰੋਗੇ ਤਾਂ ਇਹਦਾ ਜਿਹੜਾ ਬ੍ਰੇਕ ਡਾਊਨ ਆ ਤੁਸੀਂ ਇੱਦਾਂ ਲੈ ਸਕਦੇ ਹੋ, 5% ਤੁਹਾਡਾ ਡਿਪੋਜ਼ਿਟ, 25% ਸਟੇਟ ਆਫ ਵਿਕਟੋਰੀਆ ਦਾ ਡਿਪੋਜ਼ਿਟ, ਤੇ 70% ਹੈ ਜਿਹੜਾ ਤੁਹਾਡਾ ਲੈਂਡਰ ਤੁਹਾਨੂੰ ਲੋਨ ਦੇਗਾ। ਕਈ ਇੱਦਾਂ ਦੇ ਜਿਹੜੇ ਬਾਇਰਸ ਹੋਣਗੇ ਜਿਹੜੇ ਕਿ ਓਰਿਜਿਨਲ ਜਾਂ ਟੋਰਸ ਸਟੇਟ ਆਈਲੈਂਡ ਤੋਂ ਬਿਲੋਂਗ ਕਰਦੇ ਆ, ਉਹਨਾਂ ਨੂੰ 3.5% ਹੀ ਡਿਪੋਜ਼ਿਟ ਦੀ ਲੋੜ ਪਏਗੀ। ਹੁਣ ਇਹ ਸਕੀਮ ਕਿੱਦਾਂ ਵਰਕ ਕਰਦੀ ਹੈ ਸੁਮਿਤ, ਬੇਸਿਕਲੀ ਉਹਨਾਂ ਨੇ ਗਵਰਨਮੈਂਟ ਨੇ ਆਪਣਾ ਸ਼ੇਅਰ ਰੱਖਣਾ ਹੈ ਤੁਹਾਡੀ ਪ੍ਰੋਪਰਟੀ ਦੇ ਵਿੱਚ। ਇਹਦਾ ਇਹ ਮਤਲਬ ਹੈ ਜਿੱਦਾਂ ਜਿੱਦਾਂ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਵੱਧਦੀ ਜਾਏਗੀ ਉੱਦਾਂ ਉੱਦਾਂ ਤੁਹਾਡਾ ਗਵਰਨਮੈਂਟ ਦਾ ਸ਼ੇਅਰ ਵੱਧਦਾ ਜਾਏਗਾ। ਤੁਸੀਂ ਇਹਨੂੰ ਆਫਕੋਰਸ ਉਹ ਤੁਹਾਡੇ ਟਾਈਟਲ ਦੇ ਵਿੱਚ ਨਾਲ ਹੀ ਜਾਣਗੇ, ਗਵਰਨਮੈਂਟ ਦਾ ਨਾਮ ਤੁਹਾਡੇ ਟਾਈਟਲ ਦੇ ਵਿੱਚ ਜਾਏਗਾ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਗਵਰਨਮੈਂਟ ਨੂੰ ਰੀਫਾਈਨੈਂਸ ਕਰਾ ਕੇ ਜਾਂ ਜਦ ਵੀ ਪ੍ਰੋਪਰਟੀ ਸੇਲ ਕਰਨੀ ਹੈਗੀ ਹੈ, ਡਿਪੈਂਡਿੰਗ ਓਨ ਉਹਨਾਂ ਦਾ ਜਿੰਨਾ ਵੀ ਸ਼ੇਅਰ ਹੈ ਤੁਹਾਡੇ ਟਾਈਟਲ 'ਤੇ, ਤੁਸੀਂ ਉਹਨਾਂ ਨੂੰ ਰੀਪੇ ਕਰ ਸਕਦੇ ਹੋ।
ਤੇ ਇਸ ਫੰਡ ਦੇ ਯੋਗ ਹੋਣ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ?
ਜੀ ਜ਼ਰੂਰ। ਸੋ ਪਹਿਲੀ ਗੱਲ ਤਾਂ ਤੁਹਾਨੂੰ ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣਾ ਪਊਗਾ, ਜਿਹੜੇ ਕਿ ਮਿਨੀਮਮ 18 ਏਜ ਦੇ ਹੈਗੇ ਹੈ ਐਟ ਦਾ ਟਾਈਮ ਆਫ ਸੈਟਲਮੈਂਟ। ਤੇ ਤੁਹਾਡੇ ਕੋਲ ਐਟਲੀਸਟ ਮਿਨੀਮਮ ਆਪਣਾ ਜਿੱਦਾਂ ਬੋਲਿਆ 5% ਜਾਂ 3.5% ਤੁਹਾਡੇ ਕੋਲ ਆਪਣਾ ਡਿਪੋਜ਼ਿਟ ਹੋਣਾ ਚਾਹੀਦਾ। ਹੋ ਸਕਦਾ ਕਿ ਲਮਸਮ ਇੱਕਦਮ ਆਪਣਾ ਦਿਖਾਓ ਕਿ ਹਾਂ ਮੇਰੇ ਕੋਲ 5% ਹੈਗਾ। ਸਪੋਜ਼ ਆਪਾਂ 5 lakh ਦੀ ਪ੍ਰੋਪਰਟੀ ਲੈਣੀ ਹੈ, ਤੇ ਜੇ ਤੁਸੀਂ ਇੱਕੋ ਦਾਮ ਦਿਖਾਓ ਕਿ ਮੇਰੇ ਕੋਲ 25,000 ਹੈਗਾ, ਉਹ ਤੁਹਾਡੀ ਫੈਮਿਲੀ ਜਾਂ ਫਰੈਂਡ ਦੇ ਦਿੱਤਾ ਹੋ ਸਕਦਾ, ਜਾਂ ਤੁਸੀਂ ਇੱਧਰੋਂ ਬੋਰੋ ਕਰਕੇ ਐਨੀ ਦਿਖਾ ਸਕਦੇ, ਉਹ 5% ਉਹ ਗ੍ਰੈਜੂਅਲੀ ਸੇਵ ਹੋਣਾ ਚਾਹੀਦਾ ਤੁਹਾਡੇ ਅਕਾਊਂਟ ਦੇ ਵਿੱਚ, ਜਿਹਨੂੰ ਆਪਾਂ ਜੈਨੂਅਨ ਸੇਵਿੰਗ ਕਹਿੰਦੇ ਹਾਂ ਜਨਰਲੀ। ਸੋ ਬੇਸਿਕਲੀ ਤੁਸੀਂ ਉਹਨਾਂ ਨੂੰ ਦਿਖਾਉਣਾ ਹੈ ਤੁਸੀਂ ਗੁੱਡ ਸੇਵਰ ਹੋ, ਲਮਸਮ ਹੈ ਜਿਹੜੀ ਉਹ ਨਹੀਂ ਮੰਨੇ ਜਾਣਗੇ, ਠੀਕ ਹੈ ਜੀ। ਸੋ ਇੰਨਾ ਮਿਨੀਮਮ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਹੈ ਉਹ ਤਾਂ ਤੁਹਾਡੇ ਕੋਲ ਹੋਣਾ ਹੀ ਚਾਹੀਦਾ। ਜੇ ਤੁਸੀਂ ਸਿੰਗਲ ਹੋ, ਇਕੱਲੇ ਹੋ, ਤੁਹਾਡਾ 125% ਦੀ ਇਨਕਮ ਹੋਣੀ ਚਾਹੀਦੀ ਹੈ। ਜੇ ਤੁਸੀਂ ਵਿਆਹੇ ਹੋਏ ਹੋ, ਤੁਸੀਂ ਆਪਣੇ ਪਾਰਟਨਰ ਦੇ ਨਾਲ ਜਾਂ ਆਪਣੀ ਵਾਈਫ ਜਾਂ ਹਸਬੈਂਡ ਦੇ ਨਾਲ ਅਪਲਾਈ ਕਰਨਾ ਹੈ, ਤਾਂ ਤੁਹਾਡੀ ਦੋਨਾਂ ਦੀ ਕੰਬਾਈਨਡ ਇਨਕਮ $2 lakh ਤੋਂ ਨੀਚੇ ਹੋਣੀ ਚਾਹੀਦੀ ਹੈ। ਤੇ ਜਦ ਆਪਾਂ ਇਨਕਮ ਦੀ ਗੱਲ ਕਰ ਰਹੇ ਹਾਂ ਸੁਮਿਤ, ਆਪਾਂ ਗ੍ਰੋਸ ਇਨਕਮ ਦੀ ਗੱਲ ਕਰ ਰਹੇ ਹਾਂ, ਬਿਫੋਰ ਟੈਕਸ ਨਾਟ ਆਫਟਰ ਟੈਕਸ, ਠੀਕ ਹੈ ਜੀ। ਤੁਸੀਂ ਉਸ ਪ੍ਰੋਪਰਟੀ ਦੇ ਵਿੱਚ ਰਹਿਣਾ ਹੈ, ਤੁਹਾਡੀ ਪ੍ਰੋਪਰਟੀ ਪ੍ਰਿੰਸੀਪਲ ਪਲੇਸ ਆਫ ਰੈਜ਼ੀਡੈਂਸ ਹੋਣੀ ਚਾਹੀਦੀ ਹੈ। ਕੰਪਨੀ ਦੇ ਅੰਡਰ, ਆਰਗਨਾਈਜੇਸ਼ਨ, ਟਰੱਸਟ, ਇੱਦਾਂ ਹੀ ਕਿਸੇ ਵੀ ਐਂਟੀਟੀ ਦੇ ਅੰਡਰ ਤੁਸੀਂ ਨਹੀਂ ਰਹਿ ਸਕਦੇ, ਯੂ ਹੈਵ ਟੂ ਬੀ ਐਨ ਇੰਡੀਵਿਜੁਅਲ ਬੋਰੋਅਰ। ਫੋਰ ਐਗਜ਼ਾਮਪਲ, ਤੁਸੀਂ ਆਪਣੇ ਪੇਰੈਂਟਸ ਜੇ ਇੱਥੇ ਨੇ ਉਹਨਾਂ ਕੋਲੋਂ ਨਹੀਂ ਲੈ ਸਕਦੇ, ਯੂ ਹੈਵ ਟੂ ਬੀ ਇੰਡੀਪੈਂਡੈਂਟ ਬਾਇਰ। ਸੋ ਇਹ ਸਭ ਤੋਂ ਪਹਿਲਾ ਕ੍ਰਾਈਟੀਰੀਆ ਸੀ ਕਿ ਕੌਣ ਐਲੀਜੀਬਲ ਹੈ, ਜਿਹਦੇ ਵਿੱਚ ਕਿ ਤੁਹਾਨੂੰ ਇਨਕਮ ਥ੍ਰੈਸ਼ਹੋਲਡ ਵੀ ਦੱਸ ਦਿੱਤਾ, ਤੁਹਾਨੂੰ ਆਹ ਵੀ ਦੱਸ ਦਿੱਤਾ ਕਿ ਤੁਸੀਂ ਐਲੀਜੀਬਲ ਪਰਸਨ ਹੋਣੀ ਚਾਹੀਦੇ ਹੈ, ਇਹ ਪ੍ਰੋਪਰਟੀ ਹੈ ਜਿਹੜੀ ਤੁਹਾਡੀ ਓਨਰ ਆਕੂਪਾਈਡ ਪ੍ਰੋਪਰਟੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ ਔਨਗੋਇੰਗ ਓਬਲੀਗੇਸ਼ਨ ਹੈ ਉਹਨਾਂ ਦੀ, ਕਿਉਂਕਿ ਗਵਰਨਮੈਂਟ ਹੈ ਜਿਹੜੀ ਤੁਹਾਡੇ ਨਾਲ ਪ੍ਰੋਪਰਟੀ ਦਾ ਸ਼ੇਅਰ ਕਰ ਰਹੀ ਹੈ। ਸੋ ਤੁਹਾਨੂੰ ਐਵਰੀ ਈਅਰ ਇੱਕ ਐਨੂਅਲ ਰਿਵਿਊ ਹੋਇਆ ਕਰੂਗਾ, ਤੁਹਾਨੂੰ ਐਵਰੀ ਈਅਰ ਕੰਪਲੀਟ ਕਰਨਾ ਪੈਣਾ ਉਹ ਐਨੂਅਲ ਰਿਵਿਊ, ਸੋ ਦੈਟ ਦੇ ਨੋ, ਗਵਰਨਮੈਂਟ ਨੋ ਕਿ ਤੁਸੀਂ ਪ੍ਰੋਪਰਟੀ ਨੂੰ ਸਹੀ ਤਰ੍ਹਾਂ ਮੇਨਟੇਨ ਕਰ ਰਹੇ ਹੋ। ਕਿਉਂਕਿ ਉਹਨਾਂ ਦਾ ਅਗੇਨ ਉਹਨਾਂ ਸ਼ੇਅਰ ਦੇ ਵਿੱਚ ਇਕੁਇਟੀ ਹੈ ਰਾਈਟ ਉਹਨਾਂ ਦੀ, ਤੇ ਉਹਦੀ ਇੱਕ ਹੋਰ ਬੜੀ ਮੇਨ ਉਹਨਾਂ ਦੀ ਔਨਗੋਇੰਗ ਅਪਲੀਕੇਸ਼ਨ ਹੈ ਜਿਹੜੀ ਕਿ ਨਾਰਮਲ ਲੈਂਡਿੰਗ ਦੇ ਵਿੱਚ ਵੀ ਹੁੰਦੀ ਹੈ। ਤੁਸੀਂ ਨਾਰਮਲੀ ਓਨਰ ਆਕੂਪਾਈਡ ਪ੍ਰੋਪਰਟੀ ਲੈਂਦੇ ਹੋ ਤਾਂ ਬੈਂਕ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਤੁਸੀਂ ਬਿਲਡਿੰਗ ਇੰਸ਼ੋਰੈਂਸ ਤੁਹਾਨੂੰ ਕਰਾਉਣੀ ਹੀ ਪੈਣੀ। ਸੋ ਆਹ ਇੱਕ ਉਹਨਾਂ ਦੀ ਐਡੀਸ਼ਨਲ ਔਨਗੋਇੰਗ ਅਪਲੀਕੇਸ਼ਨ ਹੈ।
ਜੀ ਨੀਤੀ, ਤੇ ਕੋਈ ਪ੍ਰਾਈਸ ਕੈਪ ਵੀ ਹੈ ਕਿ ਘੱਟੋ ਘੱਟ ਇੰਨੇ ਦੀ ਪ੍ਰੋਪਰਟੀ ਖਰੀਦਣੀ ਹੀ ਪਏਗੀ?
ਹਾਂਜੀ, ਸੋ ਬੇਸਿਕਲੀ ਸੁਮਿਤ ਜਿਹੜੇ ਇਹਦੇ ਵਿੱਚ ਨਾ ਪ੍ਰੋਪਰਟੀ ਪ੍ਰਾਈਸ ਕੈਪ ਤੇ ਮੈਂ ਬਾਅਦ ਚੋਂ ਆਉਂਦੀ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਮੇਨ ਕ੍ਰਾਈਟੀਰੀਆ ਹੈ ਕਿਹੜੇ ਕਿਹੜੇ ਸਬਰਬ ਨੇ ਜਿਹੜੇ ਪਾਰਟੀਸੀਪੇਟਿੰਗ ਨੇ, ਉਹਨਾਂ ਦੇ ਅਕੋਰਡਿੰਗਲੀ ਤੁਹਾਡੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਹੈ ਉਹ ਡਿਸਾਈਡ ਹੋਊਗੀ। ਜੇ ਤੁਸੀਂ ਕਿਸੇ ਰੀਜਨਲ ਪੋਸਟ ਕੋਡ ਦੇ ਵਿੱਚ ਲੈਣਾ ਹੈ ਵਿਕਟੋਰੀਆ ਦੇ ਵਿੱਚ ਤਾਂ ਉਹਦੀ ਡਿਫਰੈਂਟ ਹੈ, ਮੈਟਰੋ ਮੈਲਬਨ ਦੇ ਵਿੱਚ ਲੈਣਾ ਹੈ ਤਾਂ ਉਹਦਾ ਡਿਫਰੈਂਟ ਹੈ ਕ੍ਰਾਈਟੀਰੀਆ। ਇਟ ਵੁਡ ਡਿਪੈਂਡ ਕਿ ਤੁਸੀਂ ਕਿਹੜੇ ਪੋਸਟ ਕੋਡ ਦੇ ਵਿੱਚ ਲੈ ਰਹੇ ਹੋ। ਸੋ ਪੋਸਟ ਕੋਡ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਬੈਂਕ ਕੋ ਜਾਂ ਆਪਣੇ ਬ੍ਰੋਕਰ ਕੋ ਜਾਂ ਆਪਣੇ ਡਾਇਰੈਕਟ ਲੈਂਡਰ ਕੋ ਤੁਸੀਂ ਪਹਿਲਾਂ ਉਹਨਾਂ ਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਸਬਰਬ 'ਚ ਲੈਣਾ ਚਾਹ ਰਹੇ ਹੋ। ਜੇ ਤੁਸੀਂ ਪੋਸਟ ਕੋਡ ਦੱਸੋਗੇ ਉਹ ਤੁਹਾਨੂੰ ਤੁਹਾਡਾ ਐਲੀਜੀਬਿਲਿਟੀ ਦੱਸ ਦੋਗੇ। ਮੈਂ ਇੱਥੇ ਇੱਕ ਐਗਜਾਮਪਲ ਦਊਂਗੀ, ਜਿਵੇਂ ਕਿ ਆਪਾਂ ਲੈਣਾ ਸਪੋਜ਼ ਬੈਕਸ਼ ਮਾਰਚ ਦੇ ਵਿੱਚ ਜਿਹੜਾ ਰੀਜਨਲ ਪੋਸਟ ਕੋਡ ਆਉਂਦਾ ਵਾ ਉੱਥੇ ਆਪਣੀ ਪ੍ਰੋਪਰਟੀ ਦੀ ਮੈਕਸੀਮਮ ਰਹੂਗੀ $6 lakh। ਠੀਕ ਹੈ ਜੀ, ਬਟ ਇਟਸ ਰੀਅਲੀ ਇੰਪੋਰਟੈਂਟ ਤੁਸੀਂ ਬਿਫੋਰ ਇਹਨੂੰ ਆਪਣੇ ਆਪ ਨੂੰ ਐਲੀਜੀਬਲ ਜਾਂ ਇਨਐਲੀਜੀਬਲ ਸਮਝਣ ਤੋਂ ਪਹਿਲਾਂ ਇੱਕ ਮਤਲਬ ਜੋ ਜੋ ਮੇਨ ਇਹਦੀ ਸੁਜੈਸ਼ਨ ਹੈ, ਫਸਟਲੀ ਪਹਿਲਾਂ ਤਾਂ ਜਿਹੜੇ ਦੋ ਲੈਂਡਰਸ ਹੈ ਇਹਦੇ ਵਿੱਚ ਪਾਰਟੀਸੀਪੇਟ ਕਰ ਰਹੇ ਹੈ, ਤੁਸੀਂ ਪਹਿਲਾਂ ਉਹਨਾਂ ਦੇ ਕੋਲ ਜਾਓ ਆਪਣੀ ਐਲੀਜੀਬਿਲਿਟੀ ਚੈੱਕ ਕਰਾਓ। ਕਿਉਂਕਿ ਨਾਟ ਓਨਲੀ ਦੇਖੋ ਇਹਦੇ ਵਿੱਚ ਮੈਂ ਜੋ ਤੁਹਾਨੂੰ ਐਲੀਜੀਬਿਲਿਟੀ ਕ੍ਰਾਈਟੀਰੀਆ ਦੱਸਿਆ ਉਹ ਤਾਂ ਮੈਟਰ ਕਰਦਾ ਹੀ ਕਰਦਾ ਜਿਹੜਾ ਤੁਹਾਨੂੰ ਕੁਆਲੀਫਾਈ ਕਰੂਗਾ, ਬਟ ਦੈਨ ਤੁਹਾਡੀ ਸਭ ਤੋਂ ਜਿਹੜੀ ਮੇਨ ਰਿਕੁਆਇਰਮੈਂਟ ਰਹਿੰਦੀ ਹੈ ਮਨੀ ਬੋਰੋ ਕਰਨ ਦੇ ਵਿੱਚ ਤੁਹਾਡੀ ਆਪਦੀ ਸਰਵਿਸਿੰਗ ਵੀ ਮੈਟਰ ਕਰਦੀ ਹੈ। ਜੇ ਤੁਸੀਂ ਸਰਵਿਸ ਹੀ ਨਹੀਂ ਕਰ ਪਾ ਰਹੇ ਹੋ ਕਿਸੇ ਵੀ ਉਹਦੇ ਤੇ ਤਾਂ ਡਜ਼ਨਟ ਮੈਟਰ ਹੈ ਨਾ ਸਕੀਮ ਹੈ ਜਾਂ ਨਹੀਂ ਹੈ। ਫਿਰ ਤੁਹਾਨੂੰ ਪਲਾਨ ਚਾਹੀਦੇ ਹੈ ਕਿ ਤੁਸੀਂ ਕਿੱਦਾਂ ਪ੍ਰੋਪਰਟੀ ਨੂੰ ਅਫੋਰਡ ਕਰ ਸਕਦੇ ਹੋ। ਜਿਵੇਂ ਕਿ ਮੈਂ ਬੋਲਿਆ ਜੈਨੂਅਨ ਸੇਵਿੰਗ ਵੈਰੀ ਇੰਪੋਰਟੈਂਟ, ਜੇ ਇਸ ਟਾਈਮ ਤੁਹਾਡੇ ਕੋਲ ਕੋਈ ਜੈਨੂਅਨ ਸੇਵਿੰਗ ਨੇ ਜਾਂ ਤੁਹਾਡੇ ਕੋਲ 5% ਜਾਂ 3.5% ਹੈ ਹੀ ਨਹੀਂ ਹੈ, ਸੋ ਦੇਰ ਇਜ਼ ਨੋ ਪੁਆਇੰਟ। ਇਸ ਵਜ੍ਹਾ ਦੇ ਨਾਲ ਇਟਸ ਵੈਰੀ ਇੰਪੋਰਟੈਂਟ ਤੁਸੀਂ ਆਪਣੇ ਇਹਨਾਂ ਲੈਂਡਰਸ ਕੋਲ ਜਾਓ ਜਿਹੜੇ ਪਾਰਟੀਸੀਪੇਟ ਕਰ ਰਹੇ ਹੈ। ਪਹਿਲਾਂ ਤੁਸੀਂ ਉਹਨਾਂ ਦੇ ਕੋਲ ਆਪਣੀ ਐਲੀਜੀਬਿਲਿਟੀ ਚੈੱਕ ਕਰਾਓ ਆਫਕੋਰਸ, ਤੇ ਜੇ ਤੁਸੀਂ ਸਕੀਮ ਦੇ ਵਿੱਚ ਕੁਆਲੀਫਾਈ ਕਰਦੇ ਹੋ ਤਾਂ ਆਫਕੋਰਸ ਯੂਨੋ ਸੋਨੇ ਤੇ ਸੁਹਾਗਾ, ਦੈਨ ਯੂ ਕੈਨ ਪ੍ਰੋਸੀਡ।
ਜੀ, ਤੇ ਇਸ ਹੋਮ ਬਾਇਰ ਫੰਡ ਦੇ ਨਾਲੋ ਨਾਲ ਜਿਹੜੀਆਂ ਕਿ ਪੁਰਾਣੀਆਂ ਗ੍ਰਾਂਟ ਅਵੇਲੇਬਲ ਨੇ ਜਿਵੇਂ ਕਿ ਫਸਟ ਹੋਮ ਓਨਰ ਗ੍ਰਾਂਟ, ਉਹਨਾਂ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ?
ਹਾਂਜੀ, ਸੋ ਫਸਟ ਹੋਮ ਓਨਰ ਗ੍ਰਾਂਟ ਤਾਂ ਇੱਦਾਂ ਹੀ ਰਹੂਗੀ, ਉਹਦੇ 'ਚ ਤਾਂ ਕੋਈ ਚੇਂਜਿਸ ਨਹੀਂ ਹੈ। ਲੇਕਿਨ ਸਟੈਂਪ ਡਿਊਟੀ ਜਿਹੜੀ ਕਨਸੈਸ਼ਨ ਸੀਗੀਆਂ ਉਹ 30 June 2021 'ਚ ਵੈਸੇ ਹੀ ਖਤਮ ਹੋ ਗਈਆਂ, ਸੋ ਸਟੈਂਪ ਡਿਊਟੀ ਕਨਸੈਸ਼ਨ ਇਜ਼ ਨੋਟ ਦੇਅਰ। ਪਰ ਜੇ ਜਸਟ ਇਨ ਕੇਸ ਤੁਸੀਂ ਇਸ ਹੋਮ ਬਾਇਰਸ ਫੰਡ ਦੇ ਵਿੱਚ ਪਾਰਟੀਸੀਪੇਟ ਨਹੀਂ ਕਰ ਪਾ ਰਹੇ ਹੋ, ਹਾਲੇ ਵੀ ਦੋ ਡਿਫਰੈਂਟ ਗ੍ਰਾਂਟਸ ਹੈਗੀਆਂ ਵਾ ਗਵਰਨਮੈਂਟ ਦੀਆਂ। ਵਨ ਇਜ਼ ਦਾ ਫਸਟ ਹੋਮ ਲੋਨ ਡਿਪੋਜ਼ਿਟ ਸਕੀਮ ਜਿਹੜੀ ਕਿ 1 January 2020 ਨੂੰ ਅਨਾਊਂਸ ਹੋਈ ਸੀ, ਜਿਹੜੀ ਤੁਹਾਨੂੰ ਪਤਾ ਹੋਣਾ ਕਿ ਐਵਰੀ ਈਅਰ 10,000 ਸੀਟਸ ਉਹਦੇ 'ਚ ਅਵੇਲੇਬਲ ਹੁੰਦੀਆਂ। ਉਹਦੇ 'ਚ ਥੋੜ੍ਹੇ ਪਾਰਟੀਸੀਪੇਟਿੰਗ ਲੈਂਡਰਸ ਨੇ, ਉਹ ਵੀ ਥੋੜ੍ਹੇ ਜ਼ਿਆਦਾ ਨੇ, ਨੋਟ ਟੂ ਬੈਂਕਸ ਓਨਲੀ। ਉਹਦੇ 'ਚ ਇਸ ਟਾਈਮ CBA, NAB ਅਤੇ ਇੱਕ ਦੋ ਛੋਟੇ ਮੋਟੇ ਹੋਰ ਵੀ ਲੈਂਡਰਸ ਨੇ ਜਿੱਥੇ ਤੁਸੀਂ ਸੀਟਸ ਦੇਖ ਸਕਦੇ ਹੋ। ਅਤੇ ਦੂਸਰੀ ਜਿਹੜੀ ਹੈਗੀ ਹੈ 2% ਸਿੰਗਲ ਪੇਰੈਂਟ ਸਕੀਮ, ਉਹਦੇ 'ਚ ਇੱਦਾਂ ਵੀ ਜੇ ਤੁਸੀਂ ਸਿੰਗਲ ਪੇਰੈਂਟ ਹੋ ਜਾਂ ਸੈਪਰੇਟਿਡ ਹੋ, ਡਿਵੋਰਸਡ ਹੋ ਜਾਂ ਵਿਡੋਡ ਹੋ, ਪਰ ਤੁਹਾਡੇ ਕੋਲ 2% ਡਿਪੋਜ਼ਿਟ ਹੈਗਾ, ਤੁਸੀਂ ਉਸ ਸਕੀਮ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਅਤੇ ਜੇ ਤੁਸੀਂ ਅਗੇਨ ਤੁਹਾਡੀ ਅਫੋਰਡੇਬਿਲਿਟੀ ਬਣਦੀ ਹੈ, ਤੁਸੀਂ ਹਾਲੇ ਵੀ ਉਹ ਸਕੀਮਸ ਅਵੇਲੇਬਲ ਹੈਗੀਆਂ ਨੇ।
ਜੀ, ਅਤੇ ਇਸ ਫੰਡ ਦੇ ਫਾਇਦੇ ਕੀ ਨੇ ਅਤੇ ਨੁਕਸਾਨ ਕੀ ਨੇ?
ਹਾਂਜੀ, ਸੋ ਸਭ ਤੋਂ ਮੇਨ ਤਾਂ ਫਾਇਦਾ ਇਹੀ ਹੈ ਕਿ ਦੇਖੋ ਜਿਹੜੇ, ਕਿਉਂਕਿ ਤੁਹਾਨੂੰ ਪਤਾ ਪ੍ਰੋਪਰਟੀ ਮਾਰਕੀਟ ਹੈ ਉਹ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਸੋਰ ਹੁੰਦੀ ਹੈ ਇੱਥੇ ਮੈਲਬਨ ਦੇ ਵਿੱਚ। ਲੋਂਗਰ ਯੂ ਆਰ ਵੇਟਿੰਗ, ਲੋਂਗਰ ਆਰ ਦ ਰਿਸਕ ਕਿ ਤੁਹਾਨੂੰ ਕਦੀ ਪ੍ਰੋਪਰਟੀ ਨਹੀਂ ਮਿਲੇਗੀ। ਇਸ ਕਾਰਨ ਪਲੈਨਿੰਗ ਔਰ ਜੋ ਵੀ ਗਵਰਨਮੈਂਟ ਇਸ ਟਾਈਮ ਤੁਹਾਨੂੰ ਹੈਲਪ ਦੇ ਰਹੀ ਹੈ, ਇਫ ਯੂ ਰੀਅਲੀ ਥਿੰਕ ਕਿ ਤੁਹਾਡੀ ਸਿਚੁਏਸ਼ਨ ਹੈ ਜਿਹੜੀ ਹੋਰ ਸਪੋਜ਼ 12 months ਤੱਕ ਇੱਦਾਂ ਹੀ ਰਹਿਣੀ ਹੈ, ਤੁਹਾਡੇ ਕੋਲ 5% ਤੁਸੀਂ ਬੜਾ ਔਖਾ ਸੌਖਾ ਕਿਤੇ ਕਰਕੇ ਜੋੜਿਆ ਹੈ, 5% ਤੋਂ ਉੱਪਰ ਤੁਹਾਨੂੰ ਹੈਲਪ ਚਾਹੀਦੀ ਹੈ, ਇਟਸ ਰੀਅਲੀ ਰੀਅਲੀ ਹੈਲਪਫੁਲ। ਦਿਸ ਸਕੀਮ ਇਜ਼ ਰੀਅਲੀ ਹੈਲਪਫੁਲ ਕਿ ਤੁਸੀਂ ਗਵਰਨਮੈਂਟ ਦਾ ਸ਼ੇਅਰ ਲਾ ਕੇ ਤਾਂ ਤੁਸੀਂ ਉਹਨੂੰ ਕਰ ਸਕਦੇ ਹੋ। ਕਿਉਂਕਿ ਦੇਖੋ ਫਾਇਦਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਮੈਲਬਨ ਦੀ ਪ੍ਰੋਪਰਟੀਜ਼ ਵੱਧਦੀਆਂ ਹੈ, ਉਸ ਹਿਸਾਬ ਦੇ ਨਾਲ ਤੁਸੀਂ 1, 2, ਜਾਂ 3 ਸਾਲਾਂ ਦੇ ਵਿੱਚ ਜਾਂ ਤੁਸੀਂ ਆਪਣੀ ਇਕੁਇਟੀ ਨਿੱਕ ਬਿਲਡ ਕਰ ਲਓਗੇ, ਤੁਸੀਂ ਰੀਫਾਈਨੈਂਸ ਕਰਾ ਕੇ ਗਵਰਨਮੈਂਟ ਨੂੰ ਰੀਪੇ ਕਰ ਦਿਓਗੇ। ਉਸ ਟਾਈਮ ਤਾਂ ਤੁਹਾਡੀ ਪ੍ਰਾਪਰਟੀ ਆਪਦੀ ਹੋ ਗਈ ਨਾ, ਉਸ ਟਾਈਮ ਤੁਸੀਂ ਤੁਹਾਨੂੰ ਕੋਈ ਆਬਲੀਗੇਸ਼ਨ ਨਹੀਂ ਰਹੀ ਕਿ ਤੁਸੀਂ ਐਨੂਅਲ ਕੰਡਕਟ ਕਰਾਣੀ ਹੈ ਜਾਂ ਕੁਝ ਕਰਾਣੀ ਹੈ। ਉਹਦਾ ਸਭ ਤੋਂ ਮੇਨ ਫਾਇਦਾ ਹੋ ਗਿਆ, ਯੂ ਆਰ ਨਾਟ ਵੇਟਿੰਗ ਕਿ ਹਾਂ ਮੈਂ ਇੱਕ ਸਰਟਨ ਸੇਵਿੰਗ ਤੇ ਪਹੁੰਚੂਗਾ ਜਾਂ ਪਹੁੰਚੂਗੀ, ਮੈਂ ਉਦੋਂ ਹੀ ਪ੍ਰਾਪਰਟੀ ਅਫੋਰਡ ਕਰੂੰਗੀ। ਤੁਸੀਂ ਪ੍ਰਾਪਰਟੀ ਮਾਰਕੀਟ 'ਚ ਐਂਟਰ ਕਰ ਗਏ ਹੋ ਤੇ ਇਹੀ ਇਹਦਾ ਮੇਨ ਫਾਇਦਾ। ਬੋਟਮ ਲਾਈਨ ਇਜ ਕਿ ਗਵਰਨਮੈਂਟ ਇਜ਼ ਹੈਲਪਿੰਗ ਯੂ ਕਿ ਤੁਸੀਂ ਪ੍ਰਾਪਰਟੀ ਮਾਰਕੀਟ 'ਚ ਐਂਟਰ ਕਰੋ, ਤੁਹਾਡੀ ਹੈਲਪ ਕਰ ਰਿਹਾ ਉਹ। ਇੱਕ ਹੋਰ ਚੀਜ਼ ਹੈ ਇੰਪੋਰਟੈਂਟ, ਜਿਵੇਂ ਮੈਂ ਬੋਲਿਆ ਕਿ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਨਹੀਂ ਲੈ ਸਕਦੇ, ਪਰ ਜੇ ਤੁਸੀਂ ਫਸਟ ਹੋਮ ਬਾਇਰ ਭਾਵੇਂ ਨਹੀਂ ਵੀ ਹੋ ਪਰ ਤੁਸੀਂ ਅਪਗ੍ਰੇਡ ਕਰਨਾ ਚਾਹ ਰਹੇ ਹੋ ਆਪਣੀ ਪ੍ਰਾਪਰਟੀ, ਤੁਸੀਂ ਤਾਂ ਵੀ ਇਸ ਸਕੀਮ ਦਾ ਫਾਇਦਾ ਚੱਕ ਸਕਦੇ ਹੋ। ਸੋ ਬੇਸਿਕਲੀ ਜਿਵੇਂ ਕਿ ਸਪੋਜ਼ ਮੈਂ ਆਪਣਾ ਹੀ ਇਗਜ਼ਾਮਪਲ ਲਉਂਗੀ, ਜੇ ਮੈਂ ਇਸ ਟਾਈਮ 3 ਬੈਡਰੂਮ ਘਰ 'ਚ ਰਹਿ ਰਹੀ ਹਾਂ ਪਰ ਮੈਂ ਅਪਗ੍ਰੇਡ ਕਰਨਾ ਚਾਹੁੰਦੀ ਹਾਂ, ਜ਼ਰੂਰੀ ਨਹੀਂ ਕਿ ਮੈਂ ਫਸਟ ਹੋਮ ਬਾਇਰ ਹੀ ਹਾਂ, ਮੈਂ ਤਾਂ ਹੀ ਆ ਹੋਮ ਬਾਇਰ ਫੰਡ 'ਚ ਪਾਰਟੀਸਿਪੇਟ ਕਰਨਾ। ਕੋਈ ਇੱਦਾਂ ਦੀ ਪ੍ਰਾਪਰਟੀ ਪ੍ਰਾਈਸ ਹੈ ਜਿੱਥੇ ਮੈਂ ਇਕੱਲੀ ਅਫੋਰਡ ਨਹੀਂ ਕਰ ਸਕਦੀ, ਜੇ ਮੈਂ ਸਪੋਜ਼ ਮੈਂ 8 ਲੱਖ ਦੀ ਪ੍ਰਾਪਰਟੀ ਹੈ, 8 ਲੱਖ ਦੇ ਹਿਸਾਬ ਦੇ ਨਾਲ ਮੇਰੇ ਕੋਲ ਸਿਰਫ 40,000 ਦੀ ਡਿਪੋਜ਼ਿਟ ਹੈ, ਮੇਰੇ ਕੋਲ ਸੇਵਿੰਗ ਨਹੀਂ ਹੈ ਕਿਉਂਕਿ 2 ਬੱਚਿਆਂ ਦੇ ਨਾਲ ਐਂਡ ਯੂ ਨੋ ਜਿੱਦਾਂ ਵੀ ਕੋਵਿਡ ਦੀ ਸਿਚੁਏਸ਼ਨ ਸੀਗੀਆਂ, ਮੇਰੀ ਸੇਵਿੰਗ ਨਹੀਂ ਬਣ ਪਾਈ, ਪਰ ਮੈਨੂੰ ਇਸ ਟਾਈਮ ਰੀਅਲੀ ਜ਼ਰੂਰਤ ਹੈ ਮੈਂ ਅਪਗ੍ਰੇਡ ਕਰਨਾ ਆਪਣੇ ਆਪ ਨੂੰ, ਤਾਂ ਉਸ ਹਿਸਾਬ ਦੇ ਨਾਲ ਮੈਂ ਗਵਰਨਮੈਂਟ ਤੋਂ ਜੇ ਮੇਰੀ ਕੁਆਲੀਫਿਕੇਸ਼ਨ ਬਣਦੀ ਹੈ ਤਾਂ ਮੈਂ ਗਵਰਨਮੈਂਟ ਦੇ ਪਾਰਟੀਸਿਪੇਟ ਦੇ ਨਾਲ ਆਪਣੀ ਪ੍ਰਾਪਰਟੀ ਅਪਗ੍ਰੇਡ ਕਰ ਸਕਦੀ ਹਾਂ। ਸੋ ਇਹ ਸਕੀਮ ਕਿਤੇ ਵੀ ਆ ਨਹੀਂ ਕਹਿੰਦੀ ਕਿ ਤੁਸੀਂ ਫਸਟ ਹੋਮ ਬਾਇਰ ਹੀ ਹੋਣੇ ਚਾਹੀਦੇ ਆ ਤਾਂ ਹੀ ਤੁਸੀਂ ਇਸ ਸਕੀਮ ਦਾ ਪਾਰਟੀਸਿਪੇਟ ਕਰ ਸਕਦੇ ਹੋ।
ਤੁਹਾਡੀ ਇਸ ਗੱਲ ਦੇ ਹਿਸਾਬ ਨਾਲ ਤਾਂ ਫਿਰ ਇਹ ਜ਼ਰੂਰੀ ਨਹੀਂ ਕਿ ਪਹਿਲਾ ਘਰ ਹੀ ਹੋਵੇ, ਮਤਲਬ ਕਿ ਕੋਈ ਵੀ ਇਸ ਦਾ ਲਾਹਾ ਲੈ ਸਕਦਾ ਹੈ।
ਐਬਸੋਲੂਟਲੀ, ਜਿੱਦਾਂ ਉਹਨਾਂ ਨੇ ਲਾਸਟ ਈਅਰ ਯਾਦ ਹੋਊਗਾ ਤੁਹਾਨੂੰ ਬਿਲਡਰਸ ਗ੍ਰਾਂਟ ਅਨਾਊਂਸ ਕੀਤੀ ਸੀਗੀ, ਬਿਲਡਰਸ ਗ੍ਰਾਂਟ ਵੀ ਸੇਮ ਸੀਗੀ ਕਿ ਜ਼ਰੂਰੀ ਨਹੀਂ ਤੁਸੀਂ ਫਸਟ ਹੋਮ ਬਾਇਰ ਹੋ। ਉਹ ਬੇਸਿਕਲੀ ਉਹ ਗ੍ਰਾਂਟ ਸੀ ਉਹ ਬਿਲਡਿੰਗ ਇੰਡਸਟਰੀ ਨੂੰ ਬੂਸਟ ਕਰਨ ਲਈ ਤੇ ਲੋਕਾਂ ਨੂੰ ਜ਼ਿਆਦਾ ਜ਼ਿਆਦਾ ਨਵੇਂ ਘਰਾਰੇ ਵੱਲ ਉਹ ਕਰਨ ਲਈ, ਅਟਰੈਕਟ ਕਰਨ ਲਈ। ਉਹਦੇ 'ਚ ਵੀ ਬਹੁਤ ਸਾਰੇ ਇੱਦਾਂ ਦੇ ਸੈਕਿੰਡ ਹੋਮ ਬਾਇਰ ਸੀ ਜਿਨ੍ਹਾਂ ਨੇ ਅਪਗ੍ਰੇਡ ਕਰਨਾ ਸੀ ਜਾਂ ਜਿਨ੍ਹਾਂ ਨੇ ਰੈਨੋਵੇਸ਼ਨ ਬਹੁਤ ਕਰਾਈਆਂ ਆਪਣੇ ਘਰ ਦੇ ਵਿੱਚ, ਤੇ ਸੇਮ ਚੀਜ਼ ਹੈ ਇਹ। ਤੁਸੀਂ ਨੋਟ ਨੈਸੈਸਰੀ ਕਿ ਤੁਹਾਨੂੰ ਫਸਟ ਹੋਮ ਬਾਇਰ ਹੀ ਹੋਣਾ ਪੈਣਾ ਹੈ, ਐਜ ਲੌਂਗ ਐਜ ਤੁਸੀਂ ਓਨਰ ਆਕਿਊਪਾਈਡ ਹੋ, ਤੁਸੀਂ ਘਰ ਦੇ ਵਿੱਚ ਰਹਿਣਾ ਹੈ ਤਾਂ ਤੁਸੀਂ ਲੈ ਸਕਦੇ ਹੋ ਇਸ ਗ੍ਰਾਂਟ ਦੇ ਵਿੱਚ। ਬਟ ਅਗੇਨ ਸੁਮੀਤ, ਇਹਦਾ ਹੁਣ ਤੁਸੀਂ ਮੇਰੇ ਕੋਲ ਇੱਕ ਕੁਐਸਚਨ ਪੁੱਛਿਆ ਸੀਗਾ ਵੀ ਇਹਦਾ ਕੀ ਨੁਕਸਾਨ ਹੈ। ਹੁਣ ਇਹ ਆਪਾਂ ਬਹੁਤ ਵੱਡੀ ਸਟੇਟ 'ਚ ਰਹਿੰਦੇ ਹਾਂ ਇਸ ਟਾਈਮ, ਆਪਣੀ ਜਿਹੜੀ ਸਟੇਟ ਦੀ ਪਾਪੂਲੇਸ਼ਨ ਆਲਮੋਸਟ 6 ਮਿਲੀਅਨ ਹੈ, ਸੀਟਸ ਉਹਨਾਂ ਨੇ ਸਿਰਫ 3,000 ਕੱਢੀਆਂ ਸਟੇਟ ਵਾਈਜ਼, ਤਾਂ ਇਹ ਜਿਹੜੀ ਫਸਟ ਇਨ ਫਸਟ ਸਰਵ ਦੇ ਬੇਸਿਸ ਤੇ ਜਿਹੜੀ ਹੁੰਦੀ ਹੈ ਪੋਲਿਸੀ ਉਹ ਕਰਦੇ ਕਰਾਉਂਦੇ, ਪਹਿਲੀ ਗੱਲ ਜਿਹੜੇ ਫਸਟ ਅਪਲਾਈ ਵੀ ਕਰੂਗੇ ਜੇ ਉਹਨਾਂ ਦੀ ਕੁਆਲੀਫਿਕੇਸ਼ਨ ਬਣੂਗੀ ਤਾਂ ਹੀ ਉਹ ਇਸ ਸਕੀਮ ਦਾ ਵੀ ਫਾਇਦਾ ਚੱਕ ਸਕੂਗੇ। ਜਿੱਦਾਂ ਮੈਂ ਸਰਵਿਸਿੰਗ ਦੀ ਗੱਲ ਕਹੀ, ਮੈਂ ਇਹਨੂੰ ਕੰਪੇਅਰ ਥੋੜਾ ਜਿਹਾ ਕਰੂੰਗੀ ਜਿਹੜੀ 2% ਸਿੰਗਲ ਪੇਰੈਂਟ ਸਕੀਮ ਹੈਗੀ ਹੈ, ਉਹਦੇ ਵਿੱਚ ਕੀ ਉਹਨਾਂ ਨੇ ਅਨਾਊਂਸ ਤਾਂ ਕੀਤਾ ਸੀਗਾ, ਬਟ ਉਹਦੇ ਵਿੱਚ ਜਿਹੜੇ ਨਹੀਂ ਅਫੋਰਡ ਕਰ ਸਕਦੇ, ਜਿਹੜੇ ਅਨਫੋਰਚੁਨੇਟ ਸਰਕਮਸਟਾਂਸਿਸ ਤੋਂ ਵਿੱਚ ਗੁਜਰੇ ਹੈ, ਜਿਨ੍ਹਾਂ ਨੇ ਹੁਣੀ ਹੁਣੀ ਸੈਪਰੇਸ਼ਨ ਲਿੱਤੀ ਹੈ, ਉਹਨਾਂ ਕੋਲ 2% ਵੀ ਨਹੀਂ ਹੈ ਕਈਆਂ ਦੇ ਕੋਲ, 2% ਵੀ ਜੈਨੂਅਨਲੀ ਸੇਵਡ 3 ਮਹੀਨੇ ਦਾ ਹੋਣਾ ਚਾਹੀਦਾ। ਤੇ ਹੁਣ ਕਈ ਇੱਦਾਂ ਦੇ ਆਪਣੀ ਹੀ ਕਮਿਊਨਿਟੀ ਦੇ ਕਈ ਵੁਮੈਨ ਹੈਗੀਆਂ ਜਿਹੜੀਆਂ ਸੈਪਰੇਸ਼ਨ ਤੋਂ ਬਾਹਰ ਆ ਕੇ ਪਹਿਲਾਂ ਉਹਨਾਂ ਦਾ ਮੇਨ ਮੁੱਦਾ ਤਾਂ ਇਨਕਮ ਅਰਨਰ ਹੈ, ਪਹਿਲਾਂ ਉਹਨਾਂ ਨੇ ਇਨਕਮ ਲਈ ਆਪਣੀ ਇੰਪਲੋਇਮੈਂਟ ਲੱਭਣੀ ਹੈ, ਉਹਨੂੰ ਸੋਰਟ ਆਊਟ ਕਰਨਾ। ਸੋ ਭਾਵੇਂ ਇਹ ਸਕੀਮ ਦੀਆਂ ਉੱਥੇ ਸੀਟਸ ਅਵੇਲੇਬਲ ਹੈਗੀਆਂ, ਬਟ ਕਿਤੇ ਨਾ ਕਿਤੇ ਉਹ ਆਪਣੀਆਂ ਹੀ ਪਰਸਨਲ ਸਰਕਮਸਟਾਂਸਿਸ ਦੇ ਉਹ ਰਿਸਟ੍ਰਿਕਸ਼ਨ ਹੋ ਜਾਂਦੀਆਂ ਕਿ ਤੁਸੀਂ ਜਾ ਕੇ ਵੀ ਫਾਇਦਾ ਨਹੀਂ ਚੱਕ ਸਕਦੇ।
ਨੀਤੀ, ਐਲੀਜੀਬਲ ਹੋਣ ਲਈ ਘੱਟੋ ਘੱਟ ਇਸ ਲਈ ਕਿੰਨੇ ਕੁ ਦੀ ਜਾਇਦਾਦ ਖਰੀਦਣੀ ਪਵੇਗੀ?
ਸੋ ਮਿਨੀਮਮ ਤਾਂ ਹਾਲੇ ਤੱਕ ਉਹਨਾਂ ਨੇ ਨਹੀਂ ਕੁਛ ਵੀ ਕਿਹਾ, ਮੈਕਸੀਮਮ ਮੈਂ ਤੁਹਾਨੂੰ ਦੱਸਿਆ ਪੋਸਟ ਕੋਡ ਤੇ ਬੇਸਿਸ ਤੇ। ਸੋ ਆਈ ਥਿੰਕ ਕੋਈ ਵੀ ਹੈ ਜਿਹੜਾ ਇਸ ਸਕੀਮ ਦਾ ਪਾਰਟੀਸਿਪੇਟ ਉਹਨਾਂ ਦਾ ਹੈਗਾ ਪਲਾਨ ਕਰਨ ਦਾ, ਉਹਨਾਂ ਨੂੰ ਸਭ ਤੋਂ ਪਹਿਲਾਂ ਸਟੈਪ ਬਾਏ ਸਟੈਪ ਇਸ ਨਾਲ ਚੱਲਣਾ ਪੈਣਾ। ਸਭ ਤੋਂ ਪਹਿਲਾਂ ਆਹ ਦੇਖੋ ਕਿ ਆਪਣੀ ਸੇਵਿੰਗ ਕਿੰਨੀ ਹੈ, ਤੁਸੀਂ ਉਸ ਸੇਵਿੰਗ ਦੇ ਅਕੋਰਡਿੰਗਲੀ ਆਪਣਾ ਬਜਟ ਦੇਖੋ। ਸਭ ਤੋਂ ਮੇਨ ਜਿਹੜੀ ਕੰਸਰਨ ਹੈਗਾ ਇੱਥੇ ਇਹੀ ਹੈ ਕਿ ਦੋ ਹੀ ਲੈਂਡਰ ਹੈ ਜਿਹੜੇ ਉਹਨਾਂ ਨੇ ਪਾਰਟੀਸਿਪੇਟ ਕਰਨ ਲਈ ਦੱਸੇ ਹੈ, ਬੈਂਕ ਆਸਟ੍ਰੇਲੀਆ ਤੇ ਬੈਂਡੀਗੋ ਬੈਂਕ। ਸੋ ਇਟਸ ਰੀਅਲੀ ਇੰਪੋਰਟੈਂਟ ਕਿ ਤੁਸੀਂ ਉਹਨਾਂ ਦੀ ਬ੍ਰਾਂਚ ਵਿੱਚ ਜਾ ਕੇ ਉਹਨਾਂ ਨੂੰ ਕਾਲ ਕਰਕੇ ਕਿਸੇ ਵੀ ਤਰ੍ਹਾਂ ਤੁਸੀਂ ਪਹਿਲਾਂ ਦੇਖੋ ਕਿ ਤੁਹਾਡੀ ਉੱਥੇ ਸਰਵਿਸਿੰਗ ਕਿੰਨੀ ਬਣਦੀ ਹੈ, ਕਿਉਂਕਿ ਜੇ ਤੁਸੀਂ 70% ਵੀ ਉਹਨਾਂ ਤੋਂ ਬੋਰੋ ਕਰ ਰਹੇ ਹੋ, ਇਟਸ ਰੀਅਲੀ ਇੰਪੋਰਟੈਂਟ ਕਿ ਤੁਸੀਂ ਉਹਨਾਂ ਦੀਆਂ ਬਾਕੀ ਦੀਆਂ ਪੋਲਿਸੀਜ਼ ਨੂੰ ਵੀ ਟਿਕ ਕਰੋ। ਜੇ ਨਹੀਂ ਤੁਸੀਂ ਉਹਨਾਂ ਦੀ ਬਾਕੀ ਦੀ ਪੋਲਿਸੀਜ਼ ਠੀਕ ਕਰਿਆ, ਫਿਰ ਬੇਸ਼ੱਕ 3,000 ਦੀ 3,000 ਕੇਸਿਸ ਸੋਰੀ ਸੀਟਸ ਇੱਦਾਂ ਹੀ ਰਹਿ ਜਾਣ, ਫਿਰ ਵੀ ਤੁਸੀਂ ਨਹੀਂ ਉਹਦਾ ਫਾਇਦਾ ਚੱਕ ਸਕੋਗੇ। ਸੋ ਪਲਾਨ ਇਹੀ ਹੈ, ਫਸਟਲੀ ਦੇਖੋ ਕਿ ਕੀ ਤੁਹਾਡਾ ਬਜਟ ਹੈ, ਉਸ ਤੋਂ ਬਾਅਦ ਤੁਸੀਂ ਬੈਂਕਸ ਨੂੰ ਕੰਟੈਕਟ ਕਰੋ, ਉਹਨਾਂ ਤੋਂ ਆਪਣੀ ਸਰਵਿਸਿੰਗ ਚੈੱਕ ਕਰਾਓ, ਤੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਪ੍ਰਿਪੇਅਰ ਕਰਾਓ, ਤੇ ਜੇ ਕੁਆਲੀਫਾਈ ਨਹੀਂ ਕਰਦੇ ਹੋ ਫਿਰ ਜਿੱਦਾਂ ਮੈਂ ਕਿਹਾ ਹਾਲੇ 5% ਫਸਟ ਹੋਮ ਲੋਨ ਡਿਪੋਜ਼ਿਟ ਸਕੀਮ ਤੇ 2% ਸਿੰਗਲ ਪੇਰੈਂਟ ਉਹ ਕਿਤੇ ਨਾ ਕਿਤੇ ਹਾਲੇ ਵੀ ਅਵੇਲੇਬਲ ਨੇ ਨੈਕਸਟ 30th ਜੂਨ ਤੱਕ, ਤੇ ਜੇ ਇਹ ਨਹੀਂ ਸਕੀਮ ਤਾਂ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰੋ।
ਨੀਤੀ ਜੀ, ਨੇੜਲੇ ਭਵਿੱਖ ਵਿੱਚ ਇਹ ਫੰਡ ਓਵਰਆਲ ਪ੍ਰਾਪਰਟੀ ਮਾਰਕੀਟ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ?
ਓਕੇ, ਸੋ ਮੈਂ ਇੱਥੇ 15 ਸਾਲ ਪਹਿਲੇ ਮਾਈਗ੍ਰੇਟ ਹੋਈ ਸੀਗੀ ਤੇ 15 ਸਾਲਾਂ ਦੇ ਵਿੱਚ ਮੈਂ ਇਨਫਰਾਸਟ੍ਰਕਚਰ ਦੇ ਵਿੱਚ ਕਿੰਨਾ ਮੇਜਰ ਚੇਂਜ ਦੇਖਿਆ। ਕਿਸੇ ਵੀ ਟਾਊਨ ਨੂੰ ਜਾਂ ਕਿਸੇ ਵੀ ਸਿਟੀ ਨੂੰ ਡਿਵੈਲਪ ਕਰਨ ਲਈ ਸਭ ਤੋਂ ਮੇਨ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ, ਰਾਈਟ? ਹੁਣ ਇਹਨਾਂ ਨੂੰ ਵੀ ਇਹ ਪਤਾ ਵੈ ਪਿਛਲੇ 2 ਸਾਲਾਂ ਤੋਂ ਤਾਂ ਆਪਾਂ ਕੋਵਿਡ ਨਾਲ ਲੜ ਰਹੇ ਹਾਂ, ਉਹਦੇ ਕਾਰਨ ਮਾਈਗ੍ਰੇਸ਼ਨ 'ਚ ਵੀ ਥੋੜ੍ਹੀ ਹੋਈ ਹੈ, ਪ੍ਰੋਬਲਮ ਹੋਈ ਹੈ, ਥੋੜ੍ਹਾ ਰੇਟ ਸਲੋ ਹੋਏ ਹੈ। ਵਿਕਟੋਰੀਆ ਦੇ ਵਿੱਚ ਥੋੜ੍ਹਾ ਉਸ ਹਿਸਾਬ ਦਾ ਰੇਟ ਨਹੀਂ ਰਿਹਾ ਜੋ ਹੋਣਾ ਚਾਹੀਦਾ ਹੈ, ਪਰ ਹਾਲੇ ਵੀ ਆਪਣੇ ਇੱਥੇ ਇੰਨੇ ਟੈਂਪਰਰੀ ਜਿਹੜੇ ਸਟੂਡੈਂਟਸ ਨੇ ਜਾਂ ਟੈਂਪਰਰੀ ਰੈਜੀਡੈਂਟਸ ਨੇ ਜਿਹੜੇ ਵੇਟ ਕਰ ਰਹੇ ਨੇ ਆਪਣੀ ਪਰਮਾਨੈਂਟ ਰੈਜੀਡੈਂਸੀ ਲੈ ਕੇ ਆਉਣ ਦੀ। ਸੋ ਇਹਨਾਂ ਨੂੰ ਬਹੁਤ ਇੰਪੋਰਟੈਂਟ ਹੈ ਕਿ ਇਹ ਉਸ ਹਿਸਾਬ ਨਾਲ ਇਨਫਰਾਸਟ੍ਰਕਚਰ ਦੀ ਪਲਾਨਿੰਗ ਕਰਕੇ ਰੱਖਣ, ਤੇ ਇਸ ਹਿਸਾਬ ਦੀ ਜਿਹੜੀ ਗ੍ਰਾਂਟਸ ਹੈ, ਬੇਸ਼ੱਕ ਉਹ ਬਿਲਡਰ ਗ੍ਰਾਂਟ ਸੀਗੀ, ਬੇਸ਼ੱਕ ਆਲੀ ਗ੍ਰਾਂਟ ਹੈਗੀ ਹੈ, ਓਵਰਆਲ ਮੈਕਰੋ ਲੈਵਲ ਤੇ ਇਹ ਬਹੁਤ ਹੈਲਪਫੁਲ ਹੈ। ਇਨ ਮਾਈ ਓਪੀਨੀਅਨ ਬਹੁਤ ਜ਼ਿਆਦਾ ਹੈਲਪਫੁਲ ਹੈ, ਕਿਉਂਕਿ ਜਦ ਤੁਸੀਂ, ਜੇ ਮੈਂ ਥੋੜ੍ਹਾ ਛੋਟਾ ਇਗਜ਼ਾਮਪਲ ਆ ਦਊਂਗੀ, ਜਦ ਤੁਸੀਂ ਸਟੂਡੈਂਟ ਹੁੰਦੇ ਹੋ, ਜਦ ਤੁਸੀਂ PR ਹੁੰਦੇ ਹੋ, ਪਹਿਲੀ ਗੱਲ ਤੁਸੀਂ ਕੀ ਸੋਚਦੇ ਹੋ? ਪਹਿਲੀ ਗੱਲ ਹੁੰਦੀ, ਹੁਣ ਮੈਂ ਇੱਥੇ ਪੱਕਾ ਹੋ ਗਿਆ, ਹੁਣ ਮੇਰੇ ਪੈਰ ਲੱਗ ਗਏ, ਹੁਣ ਮੈਂ ਘਰ ਲੈਣਾ। ਸੋ ਘਰ ਲੈਣ ਦੇ ਪੁਆਇੰਟ ਆਫ ਵਿਊ ਦੇ ਨਾਲ, ਜਿਨ੍ਹਾਂ ਬੰਦਿਆਂ ਕੋਲ ਥੋੜ੍ਹੀ ਬਹੁਤੀ ਵੀ, ਜਿਨ੍ਹਾਂ ਨੇ ਆਪਣੀ ਆਪ ਨੂੰ ਸੇਵਿੰਗ ਪੈਟਰਨ ਦੇ ਵਿੱਚ ਪਾਇਆ ਹੈ, ਉਹਨਾਂ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਵਧੀਆ ਹੈਲਪਫੁਲ ਗ੍ਰਾਂਟ ਹੈ ਇਹ, ਤੇ ਜੋ ਵੀ ਗਵਰਨਮੈਂਟ ਦੇ ਇਨੀਸ਼ੀਏਟਿਵਸ ਆ ਰਹੇ ਨੇ ਬਹੁਤ ਹੈਲਪਫੁਲ ਨੇ। ਤੇ ਜੇ ਆਪਾਂ, ਮੈਨੂੰ ਨਾ ਅਕਸਰ ਕੁਐਸਚਨ ਪੁੱਛਿਆ ਜਾਂਦਾ ਕਿ ਪ੍ਰੋਪਰਟੀ ਮਾਰਕੀਟ ਕ੍ਰੈਸ਼ ਹੋਊਗੀ, ਕ੍ਰੈਸ਼ ਹੋਊਗੀ, ਕ੍ਰੈਸ਼ ਹੋਊਗੀ, ਕਿਉਂਕਿ ਮੈਲਬਰਨ ਇਜ਼ ਅ ਮੈਟਰੋ ਸਿਟੀ, ਮੈਲਬਰਨ ਇਜ਼ ਨੋਟ ਅ ਟਾਊਨ। ਆਪਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਪਿਛੜਿਆ ਹੋਇਆ ਕਿ ਹਾਲੇ 15-20 ਸਾਲ ਲੱਗਣਗੇ ਇਹਨੂੰ ਉਹ ਕਰਨ ਲਈ। ਇਟਸ ਅ ਮੈਟਰੋ ਸਿਟੀ ਆਫ ਆਸਟ੍ਰੇਲੀਆ। ਪ੍ਰਾਈਸਿਸ ਨੇ ਜਿਹੜੇ, ਹਾਂ, ਥੋੜੇ ਟਾਈਮ ਲਈ ਮੇ ਬੀ ਸਟੈਗਨੈਂਟ ਹੋ ਸਕਦੇ ਹੈ, ਸਟੇਬਲ ਹੋ ਸਕਦੇ ਹੈ, ਬਟ ਕ੍ਰੈਸ਼ ਤਾਂ ਨਹੀਂ, ਕਿਉਂਕਿ ਗਵਰਨਮੈਂਟ ਦੀ ਵੀ ਮੇਨ ਜਿਹੜੀ ਉਹਨਾਂ ਦਾ ਮੇਨ ਫੋਕਸ ਰਹਿੰਦਾ ਹੈ ਉਹ ਪ੍ਰੋਪਰਟੀ ਮਾਰਕੀਟ 'ਤੇ ਹੀ ਰਹਿੰਦਾ, ਉਹਨਾਂ ਦੀ ਵੀ ਮੇਨ ਰੈਵਨਿਊ ਸਿਸਟਮ ਜਨਰੇਸ਼ਨ ਇੱਥੋਂ ਹੀ ਹੁੰਦੀ ਹੈ। ਸੋ ਓਵਰਆਲ ਮੈਕਰੋ ਲੈਵਲ 'ਤੇ ਹੈਲਪਫੁਲ, ਕੋਈ ਵੀ ਗ੍ਰਾਂਟ ਹੈ ਵੈਲਕਮ ਹੈ, ਬਟ ਹਾਂ, ਐਜ਼ ਆਈ ਸੈਡ ਕਿ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਆਪਣੇ ਆਪ ਨੂੰ, ਮੈਂ ਹਮੇਸ਼ਾ ਹੀ ਕਹਿੰਦੀ ਹਾਂ, ਜਦ ਵੀ ਤੁਸੀਂ ਆਪਣੇ ਮਨ 'ਚ ਸੋਚਦੇ ਹੋ ਨਾ ਕਿ ਹਾਂ ਅਸੀਂ ਹੁਣ ਪ੍ਰੋਪਰਟੀ ਵੱਲ ਦੇਖੀਏ, ਸਭ ਤੋਂ ਪਹਿਲਾਂ ਆਪਣਾ ਡਿਸਿਪਲਿਨ ਔਰ ਆਪਣਾ ਹੋਮਵਰਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਬਿਫੋਰ ਤੁਸੀਂ ਇੱਧਰ ਉੱਧਰ ਜੰਪ ਅਰਾਊਂਡ ਕਰਨਾ ਸਟਾਰਟ ਕਰ ਦਿਓ ਕਿ ਮੈਂ ਹੁਣ ਰੀਅਲ ਇਸਟੇਟ ਵਾਲੇ ਨੂੰ ਮਿਲਿਆ ਵਾਂ, ਜਾਂ ਮੈਂ ਡਿਵੈਲਪਰਸ ਕੋਲ ਜਾਵਾਂ, ਜਾਂ ਮੈਂ ਦੇਖਾਂ ਮੈਂ ਕਿਹੜੇ ਸਬਕ 'ਚ ਰਹਿਣਾ। ਇਟਸ ਵੈਰੀ ਇੰਪੋਰਟੈਂਟ, ਸਭ ਤੋਂ ਪਹਿਲਾਂ ਆਪਣੇ ਅਕਾਊਂਟਸ ਖੋਲੋ ਤੇ ਆਪਣੇ ਜਿਹੜੇ ਅਕਾਊਂਟਸ ਦੀ ਉਹਨਾਂ ਨੂੰ ਰਿਵਿਊ ਕਰੋ ਪਹਿਲਾਂ ਕਿ ਕਿੰਨੀ ਸਾਡੇ ਕੋਲ ਸੇਵਿੰਗ ਪਈ ਹੈ, ਕੀ ਅਸੀਂ ਐਕਸਪੈਂਸ ਕਰ ਰਹੇ ਹਾਂ, ਤੇ ਜਿਹੜੇ ਐਕਸਪੈਂਸ ਵੀ ਕਰ ਰਹੇ ਉਹਦੇ 'ਚ ਕਿਹੜੇ ਇੱਧਰ ਐਕਸਪੈਂਸ, ਕਿਹੜੇ ਫਾਲਤੂ ਜਾ ਰਹੇ ਹੈ, ਜਿਹਨਾਂ ਨੂੰ ਆਪਾਂ ਰੋਕ ਕੇ ਆਪਣੀ ਸੇਵਿੰਗ ਨੂੰ ਬੂਸਟ ਕਰ ਸਕੀਏ। ਜਦ ਆਹ ਸੈਲਫ ਡਿਸਿਪਲਿਨ ਆ ਜਾਂਦਾ ਨਾ ਸਮੇਂ, ਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਉਹਦੇ 'ਤੇ ਆ ਜਾਂਦੀਆਂ, ਲਾਈਨ 'ਤੇ ਆ ਜਾਂਦੀਆਂ।
ਜੀ ਨਿਧੀ, ਸਮੇਂ 'ਚੋਂ ਸਮਾਂ ਕੱਢਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਨੋ ਵਰੀਜ਼, ਥੈਂਕ ਯੂ ਸੋ ਮਚ ਸੁਮਿਤ, ਥੈਂਕ ਯੂ ਸੋ ਮਚ, ਮੋਰ ਦੈਨ ਹੈਪੀ ਟੂ ਹੈਲਪ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।